You're with SBS Radio. Find more great stories in your language at sbs.com.au.
ਆਸਟ੍ਰੇਲੀਆ ਦੀ ਸਰਕਾਰ ਆਪਣੀਆਂ ਸਖ਼ਤ ਵੀਜ਼ਾ ਨੀਤੀਆਂ ਦੇ ਚੱਲਦਿਆਂ ਅਕਸਰ ਪ੍ਰਵਾਸੀ ਭਾਈਚਾਰੇ 'ਚ ਨਿੰਦਿਆ ਨੁਕਸ ਨਗੋਚ ਦਾ ਬਾਇਸ ਬਣਦੀ ਹੈ ਅਤੇ ਜਿਹੜੀ ਗੱਲ ਅਸੀਂ ਤੁਹਾਨੂੰ ਅੱਜ ਦੱਸਣ ਲੱਗੇ ਹਾਂ ਉਹ ਵੀ ਚਰਚਾ ਦਾ ਮੌਜੂ ਬਣ ਰਹੀ ਹੈ। ਅਪਾਹਜ ਲੋਕਾਂ ਦੀ ਮਦਦ ਲਈ ਬਣੀਆਂ ਕੁਝ ਜਥੇਬੰਦੀਆਂ ਹੁਣ ਸਰਕਾਰ ਉੱਤੇ ਮਨੁੱਖੀ ਹੱਕਾਂ ਦੀ ਪਰਵਾਹ ਨਾ ਕਰਨ ਦਾ ਦੋਸ਼ ਲਾ ਰਹੀਆਂ ਨੇ। ਕਾਰਨ, ਹਰੇਕ ਸਾਲ ਘੱਟੋ ਘੱਟ 15 ਪ੍ਰਵਾਸੀ ਪਰਿਵਾਰ ਦੇਸ਼ ਵਿੱਚੋਂ ਬਿਰੰਗ ਵਾਪਸ ਭੇਜ ਦਿੱਤੇ ਜਾਂਦੇ ਨੇ, ਕੱਢ ਦਿੱਤੇ ਜਾਂਦੇ ਨੇ, ਕਿਉਂਕਿ ਉਹਨਾਂ ਦੇ ਪਰਿਵਾਰਾਂ ਦਾ ਕੋਈ ਨਾ ਕੋਈ ਜੀ ਵੀਜ਼ਾ ਲਈ ਨਿਰਧਾਰਤ ਮੈਡੀਕਲ ਸ਼ਰਤਾਂ 'ਤੇ ਖਰਾ ਨਹੀਂ ਉਤਰਦਾ। ਨਤੀਜਾ, ਉਹਨਾਂ ਨੂੰ ਭਰੇ ਮਨ ਨਾਲ ਦੇਸ਼ ਵਿੱਚੋਂ ਜਾਣਾ ਪੈਂਦਾ ਜਾਂ ਉਹਨਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਂਦਾ। ਕੀਨੀਆ ਦਾ ਸਿਆਟ ਐਬਡੀ ਆਸਟ੍ਰੇਲੀਆ 'ਚ 10 ਸਾਲਾਂ ਤੋਂ ਰਹਿ ਰਿਹਾ ਸੀ ਕਿ ਅਚਾਨਕ ਉਹਦੇ ਉੱਤੇ ਮੁਸ਼ਕਲਾਂ ਦਾ ਪਹਾੜ ਆਣ ਡਿੱਗਿਆ। ਅਚਾਨਕ ਉਹਨੂੰ ਦੇਸ਼ ਛੱਡਣ ਲਈ 28 ਦਿਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਡਾਕਟਰ ਐਬਡੀ, ਜੋ ਦੱਖਣੀ ਆਸਟ੍ਰੇਲੀਆ 'ਚ ਇੱਕ ਯੂਨੀਵਰਸਿਟੀ 'ਚ ਅਧਿਆਪਕ ਵਜੋਂ ਲੈਕਚਰ ਵਜੋਂ ਸੇਵਾਵਾਂ ਨਿਭਾ ਰਿਹਾ, ਇਸ ਗੱਲ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਹੋਇਆ। ਪਰਿਵਾਰ 'ਚ ਉਹਦੀ ਪਤਨੀ ਹੈ ਅਤੇ 2 ਬੱਚੇ ਨੇ ਜਿਨ੍ਹਾਂ ਨੇ ਆਸਟ੍ਰੇਲੀਆ 'ਚ ਜਨਮ ਲਿਆ ਸੀ। ਡਾਕਟਰ ਐਬਡੀ, ਜੋ ਜਮਾਂਦਰੂ ਤੌਰ 'ਤੇ ਨਿਗਾਹਹੀਣ ਹੈ, ਦੇਖ ਨਹੀਂ ਸਕਦਾ, ਆਖਦਾ ਕਿ ਉਸ ਦੁਆਰਾ ਆਸਟ੍ਰੇਲੀਆ ਨੂੰ ਦਿੱਤੇ ਯੋਗਦਾਨ ਨੂੰ ਅੱਖੋਂ ਪਰੋਖੇ ਕਰਕੇ ਉਸ ਨਾਲ ਸਰਕਾਰ ਭੇਦਭਾਵ ਦੀ ਨੀਤੀ ਅਪਣਾ ਰਹੀ ਸੀ।
Yes, I felt so bitter about it, particularly noting that the focus is on my disability and not my ability, because I know I can do great things. I've been helping people, I've been doing a lot of work with the Australian community, including migrants, including the mainstream Australian society. I've been feeling about part of the Australian society, and here I am, I'm told that I'm a burden to the society. That really makes me so angry.
2016 ਵਿੱਚ ਡਾਕਟਰ ਐਬਡੀ ਨੇ ਲੋਕ ਲਹਿਰ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ। ਪੀਆਰ ਲੈਣ ਲਈ ਜਦੋਂ ਜਹਿਜ 'ਚ ਉਹਦੇ ਹਜ਼ਾਰਾਂ ਡਾਲਰ ਖਰਚ ਆਏ ਤਾਂ ਉਹਦਾ ਆਖਣਾ ਹੈ ਕਿ ਇਸ ਲੜਾਈ ਨੇ ਉਹਨੂੰ ਜ਼ਿਹਨੀ ਤੌਰ 'ਤੇ ਕੱਖਾਂ ਦਾ ਨਹੀਂ ਛੱਡਿਆ। ਅਪਾਹਜ ਜਾਂ ਅਪੰਗ ਲੋਕਾਂ ਦੀ ਮਦਦ ਕਰਨ ਵਾਲੇ ਐਡਵੋਕੇਸੀ ਗਰੁੱਪ ਦਾ ਆਖਣਾ ਹੈ ਕਿ ਦਰਜਨਾਂ ਪਰਿਵਾਰ ਹਰ ਸਾਲ ਦੇਸ਼ ਵਿੱਚੋਂ ਕੱਢ ਦਿੱਤੇ ਜਾਂਦੇ ਨੇ ਕਿਉਂਕਿ ਉਹ ਵੀਜ਼ਾ ਲਈ ਨਿਰਧਾਰਤ ਮੈਡੀਕਲ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੇ। ਨੈਸ਼ਨਲ ਐਥਨਿਕ ਡਿਸੇਬਿਲਿਟੀ ਅਲਾਇੰਸ ਇੱਕ ਕੌਮੀ ਪੱਧਰ ਦੀ ਸੰਸਥਾ ਹੈ ਜੋ ਬਹੁ ਭਾਸ਼ਾਈ ਬਹੁ ਸੱਭਿਆਚਾਰਕ ਲੋਕਾਂ ਨੂੰ ਨੁਮਾਇੰਦਗੀ ਪੇਸ਼ ਕਰਦੀ ਹੈ। ਉਹਨਾਂ ਦੇ CEO ਵਾਇਨ ਕ੍ਰੈਨਫੀਲਡ ਆਖਦੇ ਨੇ ਕਿ ਔਸਤਨ 13 ਤੋਂ 15 ਪਰਿਵਾਰਾਂ ਨਾਲ ਇਹ ਜ਼ੁਲਮ ਹੁੰਦਾ ਆ ਰਿਹਾ ਹੈ ਅਤੇ ਇਹ ਆਂਕੜੇ ਉਹ ਨੇ ਜਿਨ੍ਹਾਂ ਦਾ ਪਤਾ ਲੱਗ ਜਾਂਦਾ, ਜਦਕਿ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ ਕਿਉਂਕਿ ਲੋਕ ਚੁੱਪ ਚਾਪ ਬਰਦਾਸ਼ਤ ਕਰਦੇ ਰਹਿੰਦੇ ਨੇ ਅਤੇ ਆਪਣੇ ਵਤਨ ਮੁੜਨ ਵਿੱਚ ਹੀ ਭਲਾਈ ਸਮਝਦੇ ਨੇ। ਇਹ ਉਹ ਲੋਕ ਨੇ ਜੋ ਆਰਥਿਕ ਜਾਂ ਮਾਨਸਿਕ ਤੌਰ 'ਤੇ ਆਉਂਦੀਆਂ ਚੁਣੌਤੀਆਂ ਦੇ ਚੱਲਦਿਆਂ ਸਰਕਾਰ ਦੇ ਫੈਸਲੇ ਦੀ ਖਿਲਾਫਤ ਕਰਨ ਦੀ ਜ਼ਰੂਰਤ ਨਹੀਂ ਰੱਖਦੇ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ।
You're coming here seeking a better life and you're working here and all of a sudden you have the situation where you have a child with a disability or an illness or something occurs to your partner or something and then the government medical officer says, well, I'm sorry, it's time for you to go. How do you fight that if you're not empowered, if you've got language issues, if it's not a part of your cultural makeup that you question government?
ਜਦੋਂ ਕੋਈ ਵੀਜ਼ਾ ਅਰਜ਼ੀ ਡਿਸੇਬਿਲਿਟੀ ਜਾਂ ਮੈਡੀਕਲ ਦੀ ਸ਼ਰਤਾਂ 'ਤੇ ਖਰੀ ਨਹੀਂ ਉਤਰਦੀ ਤਾਂ ਹਨੇਰੇ ਵਿੱਚ ਖੜ੍ਹੇ ਵਿਅਕਤੀ ਲਈ ਹਰ ਦਰਵਾਜ਼ਾ ਹਰ ਖਿੜਕੀ ਬੰਦ ਪ੍ਰਤੀਤ ਹੁੰਦਾ। ਵੀਜ਼ਾ ਬਹਾਲੀ ਲਈ ਲੰਬੀ ਅਤੇ ਮਹਿੰਗੀ ਕਾਨੂੰਨੀ ਲੜਾਈ ਦੀ ਲੋੜ ਹੁੰਦੀ ਹੈ ਜਿਹਦੇ ਚੱਲਦਿਆਂ ਪ੍ਰਵਾਸ ਮੰਤਰੀ ਦੀ ਖਾਸ ਪ੍ਰਵਾਨਗੀ ਚਾਹੀਦੀ ਹੈ ਜੋ ਹਰ ਕਿਸੇ ਦੇ ਨਸੀਬ 'ਚ ਨਹੀਂ ਆਉਂਦੀ। ਆਸਟ੍ਰੇਲੀਆ ਦੇ ਪ੍ਰਵਾਸ ਕਾਨੂੰਨ 1992 ਦੀ ਇੱਕ ਮੱਦ ਅਪਾਹਜਤਾ ਦੇ ਚੱਲਦਿਆਂ ਭੇਦਭਾਵ ਦੀ ਇਜਾਜ਼ਤ ਨਹੀਂ ਦਿੰਦੀ, ਪਰ ਬਾਵਜੂਦ ਇਸ 'ਤੇ ਫੈਸਲੇ ਕੀਤੇ ਜਾ ਰਹੇ ਨੇ, ਫੈਸਲੇ ਥੋਪੇ ਜਾ ਰਹੇ ਨੇ ਅਤੇ ਪਰਿਵਾਰਾਂ ਨੂੰ ਆਸਟ੍ਰੇਲੀਆ 'ਚੋਂ ਕੱਢਿਆ ਜਾ ਰਿਹਾ। 2010 ਵਿੱਚ ਪਾਰਲੀਮੈਂਟ ਦੀ ਇੱਕ ਤਫਤੀਸ਼ ਨੇ ਪਾਇਆ ਸੀ ਕਿ ਪ੍ਰਵਾਸ ਲਈ ਅਪਾਹਜ ਲੋਕਾਂ ਉੱਤੇ ਮੈਡੀਕਲ ਸ਼ਰਤਾਂ ਧੱਕੇ ਨਾਲ ਠੋਸੀਆਂ ਜਾ ਰਹੀਆਂ ਨੇ ਅਤੇ ਇਹਦੇ ਲਈ ਕਾਨੂੰਨ ਬਦਲੀ ਦੀ ਲੋੜ ਹੈ, ਇਹਦੇ ਵਿੱਚ ਸੁਧਾਰ ਕਰਨ ਦੀ ਗੁੰਜਾਇਸ਼ ਹੈ। 2010 ਤੋਂ 2019 ਆ ਗਿਆ, ਪਰ ਅੱਜ ਤੱਕ ਕਿਸੇ ਸਿਆਸਤਦਾਨ ਜਾਂ ਕਿਸੇ ਪਾਰਟੀ ਦੇ ਕੰਨ 'ਤੇ ਇਸ ਸਿਲਸਿਲੇ 'ਚ ਜੂੰ ਨਹੀਂ ਸਰਕੀ। ਪੱਛਮੀ ਆਸਟ੍ਰੇਲੀਆ ਤੋਂ ਗ੍ਰੀਨ ਸੈਨੇਟਰ ਜੌਰਡਨ ਸਟੀਲ ਜੌਨ ਦਾ ਮੰਨਣਾ ਹੈ ਕਿ ਲਿਬਰਲ ਅਤੇ ਲੇਬਰ ਦੋਨੋਂ ਹੀ ਇਸ ਮੁੱਦੇ 'ਤੇ ਸੰਜੀਦਾ ਨਹੀਂ। ਉਹਨਾਂ ਆਖਿਆ ਕਿ ਕਿਸੇ ਵੀ ਕਿਸਮ ਦੀ ਅਪੰਗਤਾ ਜਾਂ ਡਿਸੇਬਿਲਿਟੀ ਵੀਜ਼ਾ ਕਾਨੂੰਨ ਤੋਂ ਉੱਪਰ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਇਹਨਾਂ ਲੋੜਵੰਦਾਂ ਨੂੰ ਖਾਸ ਰਿਆਇਤ ਅਤੇ ਤਰਜੀਹ ਮਿਲਣੀ ਚਾਹੀਦੀ ਹੈ।
There is no place for the idea of financial burden in relation to disability in our migration laws. There is no place for the idea of disease in our migration laws. They are discriminatory in the extreme. I think we need to have a situation where disability plays no part in the question of whether you can call Australia home.
ਤੁਹਾਨੂੰ ਇੱਥੇ ਦੱਸਦੇ ਜਾਈਏ ਕਿ ਅਮੈਂਡਮੈਂਟ ਨੈਡਾ ਇਸ ਖੇਤਰ ਵਿੱਚ ਝੰਡਾ ਬੁਲੰਦ ਕਰਨ ਲਈ ਪਿਛਲੇ ਕੁਝ ਸਾਲਾਂ ਤੋਂ ਯਤਨਸ਼ੀਲ ਹੈ ਅਤੇ ਉਹ ਇਸ ਮੁੱਦੇ ਨੂੰ ਯੂਨਾਈਟਿਡ ਨੇਸ਼ਨਸ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਐਡਵੋਕੇਸੀ ਗਰੁੱਪ CEO ਵਾਇਨ ਕ੍ਰੈਨਫੀਲਡ ਆਖਣਾ ਹੈ ਕਿ ਅਪਾਹਜ ਲੋਕ ਸਮਾਜ ਦਾ ਅਨਿੱਖੜਵਾਂ ਅੰਗ ਨੇ, ਉਹਨਾਂ ਦੀ ਦੇਸ਼ ਪ੍ਰਤੀ ਸਮਾਜ ਪ੍ਰਤੀ ਦੇਣ ਨੂੰ ਅੱਖੋਂ ਫਰੋਕੇ ਕੀਤਾ ਜਾਂਦਾ ਇਹ ਭੇਦਭਾਵ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ।
So essentially it boils down to an algorithm which looks at the cost and the benefit of people coming to Australia. And so if they're deemed to be too costly to the Australian community, they're denied residency. We don't look at the skills and the strengths and the beauty that people bring to our community. We look at people with a disability as a burden.
ਦੋਸਤੋ, ਕੀ ਤੁਸੀਂ ਕਿਸੇ ਅਜਿਹੇ ਪਰਿਵਾਰ ਨੂੰ ਜਾਣਦੇ ਹੋ ਜਿਨ੍ਹਾਂ ਦਾ ਵੀਜ਼ਾ ਮੈਡੀਕਲ ਸ਼ਰਤਾਂ ਦੇ ਚੱਲਦਿਆਂ ਰੱਦ ਕਰ ਦਿੱਤਾ ਗਿਆ ਹੋਵੇ? ਅਸੀਂ ਤੁਹਾਡੀ ਆਵਾਜ਼ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਸ ਸਿਲਸਿਲੇ 'ਚ ਤੁਸੀਂ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ। ਪ੍ਰੋਗਰਾਮ ਚੱਲਦੇ ਦੌਰਾਨ 042-999-7262 ਨੂੰ ਜ਼ਰੀਆ ਬਣਾਇਆ ਜਾ ਸਕਦਾ ਹੈ, ਜਾਂ ਤੁਸੀਂ ਮੈਨੂੰ preetinder.singh@sps.com.au 'ਤੇ ਸੰਪਰਕ ਕਰ ਸਕਦੇ ਹੋ। SBS ਨਿਊਜ਼ ਦੇ ਮਾਨੀਟਰੋ ਅਤੇ ਪੈਥਨ ਸਮੋਲੈਨੀਅਕ ਦੁਆਰਾ ਤਿਆਰ ਇਹ ਫੀਚਰ ਤੁਹਾਡੇ ਤੱਕ ਪਹੁੰਚਦਾ ਕੀਤਾ ਪ੍ਰੀਤਿੰਦਰ ਸਿੰਘ ਗਰੇਵਾਲ ਨੇ।
Want to hear more stories like this? Subscribe to our regular podcasts on iTunes.